ਦੋਸਤੋ ਐਸ ਪੀ ਐਸ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤਿੰਦਰ ਗਰੇਵਾਲ ਅਤੇ ਹੁਣ ਆਪਾਂ ਇੱਕ ਗੱਲ ਕਰਨੀ ਹੈ ਨੋਟਬੰਦੀ ਦੀ। 8 ਨਵੰਬਰ ਦੀ ਉਹ ਰਾਤ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਟੈਲੀਵਿਜ਼ਨ 'ਤੇ ਆ ਕੇ ਆਖਿਆ ਕਿ ਅੱਜ ਤੋਂ ਬਾਅਦ 500 ਅਤੇ 1000 ਰੁਪਈਏ ਦੇ ਨੋਟ ਭਾਰਤ 'ਚ ਨਹੀਂ ਚੱਲਣਗੇ, ਬੰਦ ਕਰ ਦਿੱਤੇ ਜਾਣਗੇ ਪੁਰਾਣੇ ਨੋਟ, ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਪਰੇਸ਼ਾਨੀ ਵੀ ਹੋਈ। ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਖੁਸ਼ ਵੀ ਸੀ ਕਿ ਇਹਦੇ ਨਾਲ ਕਾਲੇ ਧਨ 'ਤੇ ਲਗਾਮ ਕਸੀ ਜਾਊਗੀ। ਲੋਕਾਂ ਨੇ ਜਿਨ੍ਹਾਂ ਨੇ ਵੱਡੇ ਵੱਡੇ ਢਿੱਡ ਵਧਾਏ ਇੰਨਾ ਪੈਸਾ ਹਜ਼ਮ ਕਰਕੇ, ਉਹਨਾਂ ਦਾ ਪੈਸਾ ਬਾਹਰ ਆਊਗਾ ਜਾਂ ਉਹਨਾਂ ਦਾ ਪੈਸਾ ਬੇਕਾਰ ਹੋ ਜਾਊਗਾ, ਇਸ ਕਿਸਮ ਦੀਆਂ ਕਿਆਸਰਾਈਆਂ ਲਾਈਆਂ ਗਈਆਂ ਸੀ। ਪ੍ਰਧਾਨ ਮੰਤਰੀ ਨੇ ਦੇਸ਼ ਤੋਂ 50 ਦਿਨ ਮੰਗੇ ਸੀ ਕਿ 50 ਦਿਨਾਂ 'ਚ ਸਭ ਕੁਛ ਠੀਕ ਠਾਕ ਹੋ ਜਾਊਗਾ ਅਤੇ ਉਪਰੰਤ ਸਾਰਾ ਦੇਸ਼ ਜਿਵੇਂ ਪਹਿਲਾਂ ਚੱਲ ਰਿਹਾ ਸੀ ਉਵੇਂ ਠੀਕ ਠਾਕ ਚੱਲਣ ਲੱਗ ਜਾਊਗਾ। 50 ਦਿਨ ਦਾ ਸਮਾਂ ਬੜੀ ਦੇਰ ਹੋ ਗਈ ਹੈ, ਪੂਰਾ ਹੋ ਚੁੱਕਿਆ, ਪਰ ਹਜੇ ਦੇਸ਼ ਦੇ ਬਹੁਤ ਸਾਰੇ ਬੈਂਕ ਇਹੋ ਜਿਹੇ ਨੇ ਜਿੱਥੇ ਲਾਈਨਾਂ ਬਦਸਤੂਰ ਜਾਰੀ ਨੇ। ਬਹੁਤ ਸਾਰੇ ਬੈਂਕਾਂ ਦੀਆਂ ਏਟੀਐਮ ਮਸ਼ੀਨਾਂ 'ਚ ਪੈਸੇ ਨਹੀਂ ਪਹੁੰਚ ਰਹੇ। ਦਿੱਲੀ ਦੇ ਏਅਰਪੋਰਟ 'ਤੇ ਇਹ ਮੈਂ ਆਪਣਾ ਅੱਖੀਂ ਡਿੱਠਾ ਹਾਲ ਦੱਸ ਰਿਹਾ। 2 ਵੱਖੋ ਵੱਖਰੇ ਬੈਂਕਾਂ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ, ਏਅਰਪੋਰਟ 'ਤੇ ਮੌਜੂਦ ਸੀ ਜੋ, ਉੱਥੋਂ ਵੀ ਕੈਸ਼ ਮੈਨੂੰ ਨਾ ਮਿਲ ਸਕਿਆ। ਅਤੇ ਜਿਹੜੇ ਮਨੀ ਐਕਸਚੇਂਜ ਵਾਲੇ ਸੀ ਉਹ ਵੀ ਵੱਡੇ ਵੱਡੇ ਬੋਰਡ ਲਾ ਕੇ ਬੈਠੇ ਸੀ ਕਿ ਪੈਸਾ ਕੈਸ਼ ਉੱਥੇ ਨਹੀਂ ਆ। ਸੋ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ ਆ ਇਸ ਸਿਲਸਿਲੇ 'ਚ। ਉਸ ਸੰਬੰਧੀ ਸਮੇਂ ਸਮੇਂ 'ਤੇ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਵੀ ਕਰਦੇ ਰਹੇ ਹਾਂ। ਜਿੱਥੋਂ ਤੱਕ ਵਿਸ਼ਵ ਬੈਂਕ ਦਾ ਤਾਲੁਕ ਹੈ, GDP ਦਾ ਤਾਲੁਕ ਹੈ, ਵਿਸ਼ਵ ਬੈਂਕ ਨੇ ਹੁਣ ਦੱਸਿਆ ਕਿ 2016-17 ਦੀ GDP ਦੀ ਵਾਧਾ ਦਰ ਜੋ 7.6% ਤੱਕ ਰਹਿਣ ਦੀ ਉਮੀਦ ਸੀ ਉਹ ਨੋਟਬੰਦੀ ਦੇ ਚੱਕਰਾਂ ਕਰਕੇ ਘੱਟ ਕੇ ਹੁਣ 7% ਰਹਿ ਜਾਣੀ ਹੈ। ਪਰ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ 2018 ਤੱਕ ਹੌਲੀ ਹੌਲੀ ਹਾਲਾਤ ਠੀਕ ਹੋ ਜਾਣ ਦੀ ਸੰਭਾਵਨਾ ਵੀ ਆ ਅਤੇ ਇਹ ਵਾਧਾ ਦਰ ਮੁੜ 7.5% ਤੱਕ ਪਹੁੰਚ ਸਕਦੀ ਹੈ। ਸੋ ਭਾਰਤ ਅਜੇ ਵੀ ਚੀਨ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਮਾਮਲੇ 'ਚ ਖੜ ਸਕਦਾ। ਪਰ ਜੇ ਗੱਲ ਅੱਜ ਕੱਲ੍ਹ ਦੇ ਹਾਲਾਤਾਂ ਦੀ ਕਰੀਏ, ਇਹਨਾਂ ਆਂਕੜਿਆਂ ਤੋਂ ਦੂਰ ਪਰੇਸ਼ਾਨੀਆਂ ਦੀ ਕਰੀਏ, ਤਾਂ ਵਿਦੇਸ਼ੀਆਂ ਲਈ, ਚਾਹੇ ਉਹ ਭਾਰਤੀ ਮੂਲ ਦੇ ਕਿਉਂ ਨਾ ਹੋਣ, ਉਹਨਾਂ ਲਈ ਭਾਰਤ 'ਚ ਗੁਜ਼ਾਰਾ ਥੋੜ੍ਹਾ ਔਖਾ ਜ਼ਰੂਰ ਹੋਇਆ ਨੋਟਬੰਦੀ ਦੇ ਚੱਕਰਾਂ 'ਚ। ਜਦੋਂ ਮੈਂ ਪੰਜਾਬ ਜਾ ਕੇ ਆਇਆ ਪਿਛਲੇ 10-15 ਦਿਨ ਪਹਿਲਾਂ, ਤਾਂ ਲੁਧਿਆਣੇ ਟੈਕਸੀ ਰੈਂਕ 'ਤੇ ਜਾ ਕੇ ਪੁੱਛਿਆ ਸੀ ਕਿ ਇਸ ਵਾਰ ਕੀ ਹਾਲਾਤ ਨੇ, ਕਿਉਂਕਿ ਨਵੰਬਰ, ਦਸੰਬਰ, ਜਨਵਰੀ ਨੂੰ NRI ਸੀਜ਼ਨ ਮੰਨਿਆ ਜਾਂਦਾ ਪੰਜਾਬ 'ਚ। ਪ੍ਰਦੇਸ਼ਾਂ ਤੋਂ ਬਹੁਤ ਸਾਰੇ ਲੋਕ ਆਪਣੇ ਘਰ, ਆਪਣੇ ਚਾਹੁਣ ਵਾਲਿਆਂ ਨੂੰ, ਆਪਣੇ ਯਾਰਾਂ ਮਿੱਤਰਾਂ ਨੂੰ, ਪਰਿਵਾਰਾਂ ਨੂੰ ਮਿਲਣ ਆਉਂਦੇ ਨੇ, ਤਾਂ ਬੜਾ ਲਿੱਸਾ ਜਿਹਾ ਹੁੰਗਾਰਾ ਮਿਲਿਆ ਟੈਕਸੀ ਵਾਲਿਆਂ ਤੋਂ। ਉਹ ਕਹਿੰਦੇ ਕੰਮ ਅੱਧੇ ਨਾਲੋਂ ਵੀ ਘੱਟ ਗਿਆ ਜੇ ਗੱਲ ਪਿਛਲੇ ਸਾਲ ਦੇ ਮੁਕਾਬਲਤਨ ਕਰੀਏ ਤਾਂ। ਖੈਰ, ਜ਼ਮੀਨੀ ਹਕੀਕਤ ਜਾਣਨ ਲਈ ਅੱਜ ਅਸੀਂ ਸੰਪਰਕ ਕੀਤਾ 2 ਪੰਜਾਬੀਆਂ ਨੂੰ ਜੋ ਅੱਜ ਕੱਲ੍ਹ ਭਾਰਤ ਦੌਰੇ 'ਤੇ ਨੇ, ਸਰਦਾਰ ਰਾਜਵੰਤ ਸਿੰਘ ਅਤੇ ਡਾਕਟਰ ਸੁਰਿੰਦਰ ਸਿੰਘ। ਇਹਨਾਂ ਨਾਲ ਸੰਪਰਕ ਕੀਤਾ ਤਾਂ ਕਿ ਜ਼ਮੀਨੀ ਹਕੀਕਤ ਉਹਨਾਂ ਤੋਂ ਜਾਣੀ ਜਾ ਸਕੇ। ਜੀ ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵਕਤ ਸਰਦਾਰ ਰਾਜਵੰਤ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ, ਜੋ ਅੱਜ ਕੱਲ੍ਹ ਪੰਜਾਬ ਦੇ ਦੌਰੇ 'ਤੇ ਨੇ, ਭਾਰਤ ਦੇ ਦੌਰੇ 'ਤੇ ਨੇ। ਆਓ ਉਹਨਾਂ ਤੋਂ ਜਾਣਦੇ ਹਾਂ ਕਿ ਨੋਟਬੰਦੀ ਦਾ ਕੀ ਅਸਰ ਹੋਇਆ ਪੰਜਾਬ 'ਤੇ ਜਾਂ ਭਾਰਤ 'ਤੇ। ਹਾਂਜੀ ਰਾਜਵੰਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ ਸਰਿੰਦਰ ਜੀ, ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ।
ਜੀ ਅੱਜ ਕੱਲ੍ਹ ਲੈ ਰਹੇ ਹੋ ਨਜ਼ਾਰੇ ਪਿਆਰੇ ਭਾਰਤ ਦੇ, ਜਾਂ ਠੰਡ ਕਰਕੇ ਰਜਾਈ ਜੀ ਚਾਹ ਪਿੰਨੀਆਂ ਦੁਆਲੇ ਹੋਏ ਹੋਏ ਹੋ?
ਦੋਨੇ ਕੰਮ ਚੱਲ ਰਹੇ ਜੀ, ਚੱਲ ਰਹੀਆਂ, ਪਰੌਂਠੇ ਵੀ ਚੱਲ ਰਹੇ ਆ, ਰਜਾਈ ਦਾ ਵੀ ਨਜ਼ਾਰੇ ਲਏ ਜਾ ਰਹੇ ਆ। ਪਰ ਜਿਹੜੇ ਪਾਸੇ ਸਾਰਾ ਮਿਲਣਾ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੇ, ਉਸ ਲਈ ਫਿਰ ਕਹਿੰਦੇ ਵੀ ਰਸਤੇ ਵੀ ਗੌੜੇ ਪੈ ਰਹੇ ਆ
ਜੀ। ਮਾਮਾ ਅੱਖੀਆਂ ਜੁੜਦੇ ਨੇ ਬੁੱਲ ਦੋਵੇਂ, ਮਾਮਾ ਮਿੱਠਾ ਮਿਸ਼ਰੀ ਤੇ ਖੰਡ ਨਾਲੋਂ। ਮੈਂ ਕੱਲ ਫੇਸਬੁੱਕ ਤੇ ਵੀ ਪੜ੍ਹਦਾ ਸੀ ਵੀ ਨਾਨਕੇ ਵੀ ਗੇੜਾ ਮਾਰ ਕੇ ਆਇਓ, ਦਾਮ ਬਣਾਏ ਕਾਮ ਅਕਸਰ ਕਿਹਾ ਜਾਂਦਾ। ਕਹਿੰਦੇ ਆ ਵੀ ਮਾਇਆ ਨੂੰ ਲੈ ਕੇ ਥੋੜੀ ਸਮੱਸਿਆ ਆ ਰਹੀ ਹੈ ਪਰਦੇਸੀਆਂ ਨੂੰ।
ਬਿਲਕੁਲ ਜੀ, ਮਤਲਬ ਕਿ ਹੁਣ ਦੇਖੋ ਜਦੋਂ ਤੁਸੀਂ ਉਤਰਦੇ ਹੋ, ਸਭ ਤੋਂ ਪਹਿਲਾਂ ਤੁਹਾਨੂੰ ਹੁੰਦਾ ਕਿ ਸਾਨੂੰ ਪੈਸੇ ਅਰੇਂਜ ਕਰਦੇ ਆ। ਏਅਰਪੋਰਟ ਤੇ ਤੁਸੀਂ ਜਾਓ, ਕਿਸੇ ਵੀ ਮਨੀ ਐਕਸਚੇਂਜ ਕੋਲੇ ਮੈਂ ਦੋ ਤਿੰਨਾਂ ਨੂੰ ਪੁੱਛਿਆ, ਸਾਰੇ ਕਹਿੰਦੇ ਜੀ ਕੈਸ਼ ਹੈ ਨੀ, ਕਿਹਦੇ ਕੋਲੇ ਹੈਗਾ, ਉਹ ਕਹਿੰਦੇ ਜੀ $100 ਚੇਂਜ ਹੋਊਗਾ, ਜਾਂ ਕਹਿਣਗੇ $50 ਚੇਂਜ ਹੋਣਗੇ। ਸੋ ਇਸ ਕਰਕੇ ਉਹਦੇ ਕਰਕੇ ਸਮੱਸਿਆ ਤਾਂ ਬਹੁਤ ਹੁੰਦੀ ਹੈ, ਏਟੀਐਮ ਚੋਂ ਪੈਸੇ ਨਹੀਂ ਨਿਕਲ ਰਹੇ, ਸੋ ਸਮੱਸਿਆਵਾਂ ਤਾਂ ਹੈਗੀਆਂ ਜੀ।
ਤੇ ਨੋਟਬੰਦੀ ਦਾ ਕੀ ਅਸਰ ਦੇਖਦੇ ਹੋ ਉੱਥੋਂ ਦੀ ਆਮ ਲੁਕਾਈ ਤੇ ਕੰਮ ਕਾਰ ਤੇ? ਕੀ ਕੋਈ ਏਦਾਂ ਜੱਗ ਜ਼ਾਹਰ ਹੈਗਾ ਜਾਂ ਇਹ ਲੁਕਮਾ ਛਿਪਮਾ ਹੀ ਆ ਅਸਰ?
ਨਹੀਂ ਜੀ, ਨਹੀਂ ਅਸਰ ਬਿਲਕੁਲ ਹੈਗਾ, ਤੁਸੀਂ ਕੰਮਾਂ ਕਾਰਾਂ ਵਾਲਾ ਤੇ ਅਸਰ ਹੈਗਾ, ਕਿਉਂਕਿ ਜੇ ਆਪਾਂ ਨੂੰ ਸਮਝਣ ਦੀ ਲੋੜ ਆ ਵੀ ਪਿਛਲੇ 1000 ਸਾਲਾਂ ਤੋਂ ਜਿਹੜੀ ਕੈਸ਼ ਇਕਾਨਮੀ ਆ, ਉਹਨੂੰ ਹੁਣ ਤੁਸੀਂ ਇੱਕ ਰਾਤ ਇੱਕ ਅੱਖ ਦੇ ਸ਼ੋਰ ਦੇ ਵਿੱਚ ਤੁਸੀਂ ਕਹੋ ਕਿ ਉਹਨੂੰ ਬਦਲਿਆ ਜਾ ਸਕਦਾ, ਇਹ ਪੋਸੀਬਲ ਨਹੀਂ ਹੈਗਾ। ਤੇ ਉਹਦੇ ਕਰਕੇ ਆਮ ਜਨ ਜੀਵਨ ਦੇ ਉੱਤੇ, ਕਿਸਾਨੀ ਦੇ ਉੱਤੇ ਬਹੁਤ ਵੱਡਾ ਅਸਰ ਹੋਇਆ, ਕਿਉਂਕਿ ਮੈਂ ਜਿੱਥੇ ਵੀ ਗਿਆ ਮੈਂ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ ਆ ਛੋਟੇ ਦੁਕਾਨਦਾਰਾਂ ਦੇ ਨਾਲ, ਛੋਟੇ ਜਿਹੜੇ ਬਿਜ਼ਨਸਮੈਨ ਆ, ਈਵਨ ਜਿਹੜੇ ਆਪਣੇ ਪਿੰਡਾਂ ਦੇ ਕਿਸਾਨ ਹੈਗੇ ਆ ਉਹਨਾਂ ਨਾਲ ਗੱਲਬਾਤ ਕਰੀਏ, ਸਭ ਪਾਸੇ ਇਸ ਚੀਜ਼ ਦਾ ਅਸਰ ਮੇਰੇ ਹਿਸਾਬ ਨਾਲ ਨੈਗੇਟਿਵ ਅਸਰ ਹੋਇਆ ਤੇ ਪੋਜ਼ਿਟਿਵ ਅਸਰ ਦੇਖੋ ਜਦੋਂ ਹੋਊਗਾ ਉਦੋਂ ਹੋਊਗਾ, ਅੱਜ ਦੀ ਡੇਟ ਵਿੱਚ ਨਹੀਂ ਹੈਗਾ।
ਤੇ ਪੰਜਾਬ ਦੇ ਕਿਹੜੇ ਹਿੱਸੇ 'ਚ ਤੁਸੀਂ ਗਏ ਹੋ ਜਿੱਥੇ ਇਹ ਅਸਰ ਦੇਖਣ ਨੂੰ ਮਿਲਿਆ?
ਦੇਖੋ ਜੀ, ਮੈਂ ਤਾਂ ਹੁਣ ਪੰਜਾਬ ਦੇ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਇੰਡਸਟਰੀਅਲ ਸ਼ਹਿਰ ਆ, ਸੜਕਾਂ ਵੀ ਬਹੁਤ ਨੇ, ATM ਥਾਂ ਥਾਂ 'ਤੇ ਲੱਗੀਆਂ ਹੋਈਆਂ। ਪਰਸੋਂ ਮੈਨੂੰ ਲੱਗਦਾ ਮੈਂ ਘੱਟੋ ਘੱਟ 10 ATM ਦੇ ਉੱਤੇ, ਦੋ ਤਿੰਨਾਂ 'ਤੇ ਤਾਂ ਮੈਨੂੰ ਲੋੜ ਸੀਗੀ ਪੈਸਿਆਂ ਦੀ, ਮੈਂ ਤਾਂ ਗਿਆ। ਉਸ ਤੋਂ ਬਾਅਦ ਫਿਰ ਮੈਂ ਦੇਖਣ ਲਈ ਵੀ ਦੇਖੀਏ ਸਹੀ ਹੋਰ ਪਾਸੇ ਕੀ ਅਸਰ ਹੈਗਾ। ਜਿੱਥੇ ਵੀ ਮੈਂ ਗਿਆ, ਜਾਂ ਤਾਂ ਉਹ ਸ਼ਟਰ ਉਹਦਾ ਬੰਦ ਆ, ਜਾਂ ਪੈਸੇ ਨਹੀਂ ਹੈਗੇ। ਸੋ ਉਸ ਤਰੀਕੇ ਦੇ ਨਾਲ ਮੈਂ ਲੁਧਿਆਣੇ ਤੋਂ ਬਾਅਦ ਜਗਰਾਓ, ਮੋਗਾ, ਅੰਮ੍ਰਿਤਸਰ ਸਾਹਿਬ ਗਏ ਅਸੀਂ, ਉੱਥੇ ਵੀ ਟਰਾਈ, ਉੱਥੇ ਵੀ ਮੈਂ ਇਹੀ ਦੇਖਿਆ ਕਿ ਸਭ ਪਾਸੇ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਮੈਨੂੰ ਲੱਗਿਆ ਕਿ ਪੈਸੇ ਕਾਫੀ ਜ਼ਿਆਦਾ ਕਿੱਲਤ ਹੈਗੀ ਕੈਸ਼ ਦੀ।
ਤੇ RBI ਨੇ ਪਿੱਛੇ ਜੇ ਲਿਮਿਟ ਵਧਾਈ ਆ ਕਿ ਤੁਸੀਂ ਹੁਣ ਜ਼ਿਆਦਾ ਪੈਸੇ ਕਢਾ ਸਕਦੇ ਹੋ, ਪਰ ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਸੂਈ ਬਿਨ ਧਾਗਾ ਕਿਸ ਕੰਮ ਦਾ, ਜਦ ATM 'ਚ ਕੈਸ਼ ਹੀ ਹੈ ਨਹੀਂ ਤਾਂ ਫਿਰ ਕੋਈ ਕੀ ਕਰੂ?
ਉਹ ਤਾਂ ਜੀ, ਉਹ ਕਹਿੰਦੇ ਨਾ ਫੇਲ ਹੋਵੇ ਤੇ ਨਾ ਰੱਖਾ ਮਿੱਛੇ, ਉਹ ਹਾਲਾਤ ਹੈਗੇ ਹਾਸੇ ਹੋਣੇ ਗੱਲ ਆ ਵੀ ਪੈਸੇ ਹੈ ਹੀ ਨਹੀਂ ਭਾਵੇਂ ਕੱਢਣ ਦੀ ਲਿਮਿਟ ਕਰ ਦੇਣ
ਜੀ। ਤੇ ਮੈਂ ਇਹ ਵੀ ਸੁਣਿਆ ਸੀ ਕਿ ਜਿਹੜਾ ਆਸਟ੍ਰੇਲੀਆ ਦਾ $100 ਵਾਲਾ ਹਰਾ ਜਿਹਾ ਨੋਟ ਆ, ਉਹ ਵੀ ਇੱਥੋਂ ਦੁਕਾਨਦਾਰ ਜਾਂ ਮਨੀ ਐਕਸਚੇਂਜ ਵਾਲੇ ਲੈਣ ਤੋਂ ਮੁਨਕਰ ਨੇ, ਇਨਕਾਰੀ ਹੋਏ ਹੋਏ ਨੇ।
ਉਹ ਤਾਂ ਜੀ ਦੇਖੋ, ਮੈਂ ਜਿੱਥੇ ਵੀ ਪੁੱਛਿਆ ਮਨੀ ਐਕਸਚੇਂਜ ਵਾਲਿਆਂ ਨੂੰ, ਮੈਂ ਕਿਹਾ ਤੁਹਾਨੂੰ ਦੱਸਿਆ ਕਿ ਨਹੀਂ ਬੰਦ ਹੋ ਰਿਹਾ? ਕਹਿੰਦੇ ਨਹੀਂ ਜੀ, ਤੁਹਾਨੂੰ ਪਤਾ ਹੀ ਨਹੀਂ ਬੰਦ ਹੋ ਰਿਹਾ, ਅਖਬਾਰਾਂ 'ਚ ਦੇਖਿਆ। ਸੋ ਇਹ ਆਈ ਥਿੰਕ ਜਿਹੜੀ ਅਫਵਾਹ ਫੈਲੀ ਆ, ਇਹਦੇ ਵਿੱਚ ਸਾਡੇ ਖੁਦ ਦੇ ਮੀਡੀਆ ਦਾ ਵੀ ਹੈਗਾ ਹੱਥ, ਈਵਨ ਮੇਰੇ ਖਿਆਲ 'ਚ ਸਰਕਾਰੀ ਤੌਰ 'ਤੇ ਇਹੋ ਜਿਹਾ ਕੋਈ ਧਿਆਨ ਨਹੀਂ ਸੀ ਦੇਣਾ ਚਾਹੀਦਾ, ਉਹ ਵੀ ਦੇ ਦਿੱਤਾ। ਇਸ ਕਰਕੇ ਕਿਤੇ ਵੀ 100 ਦਾ ਨੋਟ ਤਾਂ ਲੈਂਦੇ ਹੀ ਨਹੀਂ ਉਹ, ਜੇ ਲੈਂਦੇ ਆ ਤਾਂ ਉਹ ਤਕਰੀਬਨ 42 ਅਫੀਸ਼ੀਅਲ ਰੇਟ ਜਿਹੜਾ ਬੈਂਕ ਦਾ ਜੀ, ਉਹ ਤਕਰੀਬਨ 49 ਰੁਪਈਏ ਹੈਗਾ।
ਤੇ
ਜਿਹੜਾ ਆਮ ਪੈਸੇ ਆ, ਤੁਸੀਂ ਜੇ ਕਿਸੇ ਨੂੰ ਜਾ ਕੇ ਕਹਿੰਦੇ ਜੀ ਉਹ ਕਹਿੰਦੇ ਚੈੱਕ ਨਾਲ ਲੈ ਲਓ 49 ਰੁਪਈਏ, ਪਰ ਜੇ ਤੁਹਾਨੂੰ ਕੈਸ਼ ਚਾਹੀਦਾ ਤਾਂ ਕੋਈ 45 ਦਿਨ ਦਾ, ਕੋਈ 46, ਕੋਈ 45, ਇਹ ਰੇਟ ਚੱਲਦਾ। ਜਿਹੜੇ $50 ਦਾ ਨੋਟ ਆ ਜਾਂ $20 ਦਾ ਨੋਟ ਆ, ਜੇ ਤੁਸੀਂ ਉਹਨੂੰ ਕਹੋ ਮੇਰੇ ਕੋਲ 100 ਵਾਲਾ, ਉਹ 100 ਚੋਂ 90% ਤਾਂ ਤੁਹਾਨੂੰ ਰਿਫਿਊਜ਼ ਕਰ ਦਿੰਦੇ ਲੈਣਾ ਨਹੀਂ। ਜੇ ਕੋਈ ਕਹਿੰਦਾ, ਉਹ ਕਹਿੰਦੇ ਜੀ ਅਸੀਂ ਰਿਸਕ ਲਵਾਂਗੇ, ਇਸ ਕਰਕੇ ਉਹਦੇ 42 ਰੁਪਈਏ ਰੇਟ ਆ ਜੀ। ਸੋ ਇਸ ਤਰੀਕੇ ਦੇ ਨਾਲ ਇਹ ਬਹੁਤ ਜ਼ਿਆਦਾ, ਮਤਲਬ ਮੇਰੇ ਹਿਸਾਬ ਨਾਲ ਆਸਟ੍ਰੇਲੀਅਨ ਜਿਹੜੇ ਨਾਰੇ ਆਏ ਹੋਏ ਆ, ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਇਸ ਸਿਲਸਿਲੇ ਦੇ ਵਿੱਚ, ਕਿਉਂਕਿ ਕਈ ਲੋਕ ਜਿਹੜੇ ਵੀ ਟਰੈਵਲ ਕਰਦੇ ਆਪਾਂ ਵੱਡਾ ਨੋਟ ਨਾਲ ਲੈ ਕੇ ਆਉਂਦੇ ਹਾਂ। ਸੋ ਉਸ ਕਰਕੇ ਕਾਫੀ ਮਤਲਬ ਧੱਕਾ ਹੋ ਰਿਹਾ ਹਰ ਪਾਸੇ। ਇਹਦੇ ਲਈ ਮੀਡੀਆ ਵੀ ਜ਼ਿੰਮੇਵਾਰ ਆ, ਆਸਟ੍ਰੇਲੀਅਨ ਸਰਕਾਰ ਨੇ ਛੁਰਲੀ ਛੱਡੀ ਉਹ ਜ਼ਿੰਮੇਵਾਰ ਆ, ਉਸ ਤੋਂ ਬਾਅਦ ਮੇਰੇ ਹਿਸਾਬ ਨਾਲ ਸਾਡੇ ਹਾਈ ਕਮਿਸ਼ਨਰ ਨੂੰ ਵੀ ਇਸ ਚੀਜ਼ ਦਾ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਕਿ ਆਸਟ੍ਰੇਲੀਆ ਸੋਚ ਰਿਹਾ ਵੀ ਨੋਟ ਬੰਦ ਕਰ ਦਿੱਤੇ ਜਾਣ। ਮੈਂ ਹੈਰਾਨ ਸੀਗਾ ਜੀ, ਹਿੰਦੁਸਤਾਨ ਟਾਈਮਸ ਉਹਦੇ ਫਰੰਟ ਪੇਜ 'ਤੇ ਨਿਊਜ਼ ਲੱਗੀ ਹੋਈ ਸੀ ਕਿ ਆਸਟ੍ਰੇਲੀਆ ਇਜ਼ ਆਲਸੋ ਥਿੰਕਿੰਗ ਅਬਾਊਟ ਕਿ 100 ਦਾ ਨੋਟ ਬੰਦ ਕਰ ਦਿੱਤਾ ਜਾਵੇ। ਸੋ ਇਸ ਤਰੀਕੇ ਦੇ ਨਾਲ ਛੋਟੀਆਂ ਛੋਟੀਆਂ ਜਿਹੜੀਆਂ ਛੁਰਲੀਆਂ ਛੱਡੀਆਂ ਜਿਵੇਂ ਇੱਧਰੋਂ ਉੱਧਰੋਂ ਮੀਡੀਆ ਵੱਲੋਂ ਜਾਂ ਕਿਵੇਂ ਵੀ ਲਗਾ ਲਓ, ਉਹਦੇ ਨਾਲ ਇਹ NRIs ਨੂੰ ਕਾਫੀ ਨੁਕਸਾਨ ਹੋ ਰਿਹਾ।
SBS Radio. ਤੇ ਇੱਥੇ ਮੈਂ ਇੱਕ ਸਵਾਲ ਹੋਰ ਵੀ ਪੁੱਛਣਾ ਚਾਹੁੰਦਾ ਜਾਂਦੇ ਜਾਂਦੇ ਨੋਟਬੰਦੀ ਬਾਰੇ। ਭਾਰਤੀ ਮੀਡੀਆ ਦੁਆਰਾ ਖਾਸ ਤੌਰ 'ਤੇ ਇਹ ਵਾਰ ਵਾਰ ਪ੍ਰਕਾਸ਼ਿਤ ਵੀ ਕੀਤਾ ਗਿਆ, ਟੈਲੀਵਿਜ਼ਨ 'ਤੇ ਵੀ ਚਲਾਇਆ ਗਿਆ ਕਿ ਭਾਰਤੀ ਲੋਕ ਬਹੁਤ ਖੁਸ਼ ਨੇ ਨੋਟਬੰਦੀ ਨੂੰ ਲੈ ਕੇ। ਸੋ ਇਹ ਕੌਣ ਲੋਕ ਨੇ ਜਿਹੜੇ ਖੁਸ਼ ਨੇ?
ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਜੀ ਕਿਹੜੇ ਲੋਕ ਆ ਜਿਹੜੇ ਖੁਸ਼ ਆ। ਜਿਹਨੂੰ ਵੀ ਮੈਂ ਤਾਂ ਜਿੰਨੇ ਕੁ ਲੋਕਾਂ ਨੂੰ ਪੁੱਛਿਆ, ਉਹ ਸਾਰੇ ਕਹਿੰਦੇ ਵੀ ਕੰਮ ਤਾਂ ਚੰਗਾ ਸੀ ਪਰ ਤਰੀਕਾ ਨਹੀਂ ਵਧੀਆ ਸੀਗਾ। ਸੋ ਖੁਸ਼ੀ ਜਿਹੜੀ ਉਹ ਪਹਿਲਾਂ ਵਕਤੀ ਉਹ ਸੀ, ਲੋਕਾਂ ਨੂੰ ਲੱਗਦਾ ਸੀ ਪਤਾ ਨਹੀਂ ਕੀ ਹੋ ਜੂਗਾ ਓਵਰਨਾਈਟ, ਕਿ ਕਰਪਸ਼ਨ ਬੰਦ ਹੋ ਜੂਗੀ, ਬਲੈਕ ਮਨੀ ਬਾਹਰ ਆ ਜੂਗਾ। ਉਹ ਬਲੈਕ ਮਨੀ ਬਾਹਰ ਆਇਆ, ਉਹ ਕਨਵਰਟ ਹੋਇਆ। ਜਿਹਦੇ ਕੋਲ ਬਲੈਕ ਮਨੀ ਸੀਗਾ ਉਹਨੇ ਆਪਣਾ ਜੁਗਾੜ ਜਗੂੜ ਲਗਾ ਕੇ, ਕੱਲ ਮੈਂ ਇੱਕ ਕਿਸੇ ਬਿਜ਼ਨਸਮੈਨ ਬੰਦੇ ਨਾਲ ਗੱਲ ਕਰ ਰਿਹਾ ਸੀਗਾ, ਉਹ ਕਹਿੰਦਾ ਜੀ ਸਰਕਾਰ ਇਹ ਭੁੱਲ ਗਈ ਵੀ 90% ਬੰਦੇ ਜੁਗਾੜੀ ਆ। ਸੋ ਸਾਰਿਆਂ ਨੇ ਆਪਣਾ ਜੁਗਾੜ ਲਗਾ ਕੇ, ਉਹ ਬੰਦੇ ਸ਼ਾਇਦ ਖੁਸ਼ ਹੋਣਗੇ ਜਿਹਨਾਂ ਦਾ ਜੁਗਾੜ ਲੱਗ ਗਿਆ, ਪਰ ਜੇ ਤੁਸੀਂ ਉਹਨੂੰ ਥੱਲੇ ਵਾਲੇ ਲੈਵਲ ਤੇ ਦੇਖੋ, ਆਮ ਇਨਸਾਨ ਦੇ ਲੈਵਲ ਤੇ ਦੇਖੋ, ਕੰਮ ਕਾਰ ਵਾਲੇ ਬੰਦੇ ਦੇ, ਉਹ ਤਾਂ ਮੈਨੂੰ ਨਹੀਂ ਜੀ ਲੱਗਦਾ ਵੀ ਇਹ ਖੁਸ਼ ਹੈਗੇ ਕਿ ਕੰਮ ਵਧੀਆ ਹੋਇਆ ਵੀ ਠੀਕ ਆ ਜੀ, ਸ਼ਾਇਦ ਇਹਦੇ ਨਾਲ ਸਿਸਟਮ ਚੰਗਾ ਹੋ ਜੂਗਾ, ਬਲੈਕ ਮਨੀ ਬੰਦ ਹੋ ਜੂ, ਕਰਪਸ਼ਨ ਬੰਦ ਹੋ ਜੂ, ਇਹ ਜਿਹੜੇ ਸਬਜ਼ਬਾਗ ਹੈਗੇ ਉਹਦੇ ਤੋਂ ਤਾਂ ਜ਼ਰੂਰ ਖੁਸ਼ ਆ, ਪਰ ਅਜੇ ਐਂਡ ਰਿਜ਼ਲਟ ਤਾਂ ਕੋਈ ਮਾਰਕੀਟ 'ਚ ਮੈਨੂੰ ਦਿਖਦਾ ਨਹੀਂ ਗਾ। ਹਰ ਲੋਕਾਂ ਦੇ ਕੰਮਕਾਰ ਰੁਕੇ ਹੋਏ ਆ ਕਿਉਂਕਿ ਸਭ ਪੈਸੇ ਕਨਵਰਟ ਕਰਾਉਣ ਦੇ ਚੱਕਰ 'ਚ ਲੱਗੇ ਹੋਏ ਆ ਲੋਕ। ਹਜੇ ਤੱਕ ਵੀ ਏ ਟੀ ਐਮ ਮੂਹਰੇ ਬੈਂਕਾਂ ਦੇ ਵਿੱਚ ਤੁਹਾਨੂੰ ਇਸ ਚੀਜ਼ ਦੇ ਲਈ ਲੋਕ ਸੰਘਰਸ਼ ਕਰਦੇ ਦਿਖ ਗਏ ਹੈਗੇ ਅਤੇ ਹੁਣ ਪੈਸੇ ਚਾਹੀਦੇ ਪਰ ਮਿਲ ਨਹੀਂ ਰਹੇ ਹੈਗੇ।
ਜੀ ਰਾਜਵੰਤ ਜੀ, ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ, ਅਤੇ ਉਮੀਦ ਕਰਦੇ ਹਾਂ ਤੁਹਾਡਾ ਸਫ਼ਰ ਵਧੀਆ ਰਹੂਗਾ ਅਤੇ ਸੁੱਖੀ ਸਾਂਦੀ ਆਸਟ੍ਰੇਲੀਆ ਭਰ ਤੋਂ। ਬਹੁਤ ਬਹੁਤ ਧੰਨਵਾਦ। ਜੀ ਪਿਆਰੇ ਦੋਸਤੋ, ਇਸ ਵਕਤ ਟੈਲੀਫੋਨ ਲਾਈਨ 'ਤੇ ਡਾਕਟਰ ਸੁਰਿੰਦਰ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ। ਅੱਜ ਕੱਲ੍ਹ ਉਹ ਆਸਟ੍ਰੇਲੀਆ ਤੋਂ ਭਾਰਤ ਦੌਰੇ 'ਤੇ ਗਏ ਹੋਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੀਪਿੰਦਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
ਠੀਕ ਠਾਕ ਜੀ, ਕਿਵੇਂ ਚੱਲ ਰਿਹਾ ਭਾਰਤ ਦੌਰਾ?
ਬਹੁਤ ਵਧੀਆ ਜੀ, ਫਸਟ ਕਲਾਸ, ਜੰਪਲ ਹੈ, ਬੜਾ ਅੱਛਾ ਲੱਗਦਾ। ਅਤੇ ਬਾਕੀ ਆਪਾਂ ਨੂੰ ਪਤਾ ਹੈਗਾ ਇੰਡੀਆ ਬਾਰੇ, ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਹਾਂ, ਬਹੁਤ ਅੱਛਾ ਜੀ।
ਸੋਸ਼ਲ ਮੀਡੀਆ 'ਤੇ ਤੁਹਾਡੇ ਦੁਆਰਾ ਪਾਈ ਇੱਕ ਪੋਸਟ ਦੇਖ ਰਹੇ ਹਾਂ, ਵੀਡੀਓ ਦੇਖ ਰਹੇ ਹਾਂ, ਦਿੱਲੀ 'ਚ ਮੇਰਾ ਖਿਆਲ ਆਰ ਬੀ ਆਈ ਜਾ ਕੇ ਆਏ ਹੋ, ਉੱਥੇ 25,000 ਰੁਪਈਏ ਤੱਕ ਦੇ ਪੁਰਾਣੇ ਨੋਟ ਬਦਲਾ ਸਕਦੇ ਆ ਐਨਆਰਆਈ, ਕਿਵੇਂ ਰਿਹਾ ਤਜਰਬਾ?
ਕੋਈ ਨੀ ਐਕਸਚੇਂਜ ਹੋਇਆ ਸਿੱਧੀ ਜੀ ਗੱਲ ਆ, ਪਰ ਉੱਥੇ ਨਾ ਕੋਈ ਵੀ ਸਿਸਟਮ ਹੈ ਨੀ, ਪ੍ਰੋਪਰ ਪ੍ਰੋਸੀਜਰ ਨਹੀਂ ਆ, ਕੋਈ ਲਿਖਿਆ ਕੋਈ ਕੁਛ ਨਹੀਂ ਆ। ਪਹਿਲੀ ਤਾਂ ਗੱਲ ਆ, ਅਸੀਂ ਲਾਈਨ 'ਚ ਜਾ ਕੇ ਲੱਗੇ ਉੱਥੇ, ਉਹ ਲਾਈਨ ਇੰਨੀ ਲੰਬੀ, 300-400 ਬੰਦਿਆਂ ਦੀ, ਕਿਸੇ ਨੂੰ ਪਤਾ ਹੀ ਨਹੀਂ ਕਿਹੜੀ ਲਾਈਨ ਹੈ। ਪਹਿਲਾਂ ਤਾਂ ਜਾ ਕੇ ਅੱਗੇ ਜਾ ਕੇ ਪਤਾ ਕਰੋ, ਤੁਸੀਂ ਅੱਗੇ ਜਾ ਕੇ ਪਤਾ ਕਰਦੇ ਹੋ ਤਾਂ ਪਿੱਛੇ 50 ਹੋਰ ਖੜੇ ਹੋ ਜਾਂਦੇ ਆ ਕੇ। ਸੋ ਉਹਦੇ ਵਿੱਚ ਅੱਧੇ ਕੁ ਬੰਦੇ ਉਹ ਦੂਸਰੇ ਖੜੇ ਨੇ, ਇੰਡੀਅਨਸ ਖੜੇ ਨੇ, ਅੱਧੇ ਕਹਿੰਦਾ ਬਾਹਰਲੇ ਖੜੇ ਨੇ, ਅਤੇ ਨੋਵਨ ਨਿਊ ਅਲੱਗ ਅਲੱਗ ਕੰਟਰੀ ਤੋਂ, ਜਰਮਨੀ ਜਿਹਨਾਂ ਨੂੰ ਮੈਂ ਗੱਲ ਕੀਤੀ ਆ, ਲੋਕ ਜਰਮਨ ਤੋਂ, ਦੁਬਈ ਤੋਂ, ਨੇਪਾਲ ਤੋਂ, ਯੂਕੇ, ਕੈਨੇਡਾ, ਇਹ ਬੰਦੇ ਪ੍ਰੈਜ਼ੀਡੈਂਟ ਸੀਗੇ ਵਿੱਚ ਉਹਨਾਂ ਦੇ ਨਾ। ਤੇ ਜਦੋਂ ਆਖਿਰ ਵਾਰੀ ਆਉਂਦੀ ਆ ਤੇ ਉੱਥੇ ਉਹਨਾਂ ਨੇ ਕਹਿ ਦਿੱਤਾ ਜੀ, ਕਹਿੰਦੇ ਬਾਹਰਲਾ ਪਾਸਪੋਰਟ ਵਾਲਾ ਕੋਈ ਐਂਟਰਟੇਨ ਨਹੀਂ ਹੈ, ਜਿਹੜਾ ਬਾਹਰਲਾ ਪਾਸਪੋਰਟ ਹੈ ਉਹ ਕਹਿੰਦੇ ਨਾਨ-ਆਰਾਈਵ ਜਿਹਨਾਂ ਦੇ ਇੰਡੀਅਨ ਪਾਸਪੋਰਟ ਨੇ, ਬਾਹਰ ਗਏ ਹੋਏ ਨੇ, 3-4 ਮਹੀਨੇ ਬਾਹਰ ਰਹਿ ਰਹੇ ਨੇ, ਵਾਪਸ ਆ ਰਹੇ ਨੇ, ਆ ਕੇ ਉਹਨਾਂ ਦਾ ਪ੍ਰੋਸੀਜਰ ਹੈ ਵੀ ਤੁਸੀਂ ਉੱਥੇ ਏਅਰਪੋਰਟ 'ਤੇ ਲਿਖਾ ਕੇ ਲਿਆਓ ਵੀ ਇੰਨੇ ਪੈਸੇ ਸਾਡੇ ਕੋਲ ਹੈਗੇ ਆ, ਉਹ ਲਿਖਿਆ ਹੋਇਆ ਇਹਨਾਂ ਦਾ ਵੈਬ ਦੇ ਸਾਈਟ 'ਤੇ। ਪਰ ਮੇਨ ਗੱਲ ਤਾਂ ਇਹ ਆ ਵੀ ਉੱਥੇ ਕੋਈ ਸਿਸਟਮ ਹੈ ਨਹੀਂ, ਇੱਕ ਸਾਈਟ ਦੇ ਉੱਤੇ ਦੀਵਾਰ ਜੀ ਅਤੇ ਉਹ ਨੋਟਿਸ ਜੇ ਲਾ ਰਹੇ ਹੋਏ ਨੇ, ਜਦੋਂ ਬੰਦਾ ਉੱਥੇ 300-400 ਬੰਦਿਆਂ ਦੀ ਵਾਰੀ ਆਉਂਦੀ, ਜਦੋਂ ਉਹਨੂੰ ਮਨਾ ਹੁੰਦਾ ਉਹਨੂੰ ਭੇਜਦੇ, ਕਹਿੰਦੇ ਉਹ ਦੇਖੋ ਨੋਟਿਸ ਲੱਗਾ ਸਾਈਡ ਦੇ ਉੱਤੇ ਔਰ ਦੀਵਾਰ ਦੇ ਉੱਤੇ ਨੋਟਿਸ ਲਾਏ ਹੈ, ਅਤੇ ਉਹਦੀ ਲੋਕਾਂ ਨੂੰ ਬਹੁਤ ਹੀ ਸਮਝ ਲੱਗਦੀ ਹੈ। ਅਤੇ ਮੈਂ ਇਹ ਲੋਕਾਂ ਨੂੰ ਰਿਕੁਐਸਟ ਕਰਾਂਗਾ, ਚਲੋ ਕਿਸੇ ਦਾ ਵੀ, ਕਿਉਂਕਿ ਲੋਕ ਬਾਹਰੋਂ ਵੀ ਆਏ ਹੋਏ ਸੀ, ਇੰਟਰਸਟੇਟਸ ਤੋਂ ਕਈ, ਅਸੀਂ ਤਾਂ ਲੋਕਲ ਹਾਂ, ਦਿੱਲੀ ਦੇ ਚਲੋ ਸੀਗੇ, ਮਤਲਬ ਅਤੇ ਇਹ ਬਹੁਤ ਪਰੇਸ਼ਾਨੀ ਹੋਈ ਲੋਕਾਂ ਨੂੰ ਉੱਥੇ, ਵੀ ਜੇ ਕਿਸੇ ਨੇ ਜਾਣਾ ਹੈ ਉੱਥੇ ਆਪਣਾ ਪਾਣੀ ਦੀਆਂ ਬੋਤਲਾਂ ਲੈ ਕੇ ਜਾਓ
ਜੀ। ਅਤੇ ਪੁੱਛਣਾ ਮੈਂ ਇਹ ਚਾਹੁੰਦਾ ਕਿ ਤੁਸੀਂ ਜਿਹੜੇ ਤਜਰਬੇ ਹੋਰ ਉੱਥੇ ਜਿਹੜੇ ਲੋਕ ਖੜੇ ਸੀ ਦੂਜੀ ਨੈਸ਼ਨੈਲਿਟੀਜ਼ ਦੇ, ਉਹਨਾਂ ਨਾਲ ਵੀ ਸਾਂਝੇ ਕੀਤੇ ਹੋਣੇ ਆ, ਉਹਨਾਂ ਦੀ ਫਿਰ ਕੀ ਪ੍ਰਤੀਕਿਰਿਆ ਸੀ ਇਸ ਬਾਰੇ?
ਉੱਥੇ ਬਹੁਤ ਲੋਕ ਜਿਹੜੇ ਗੋਰੇ ਸੀ ਥੋੜੇ ਬਹੁਤ, ਉਹ 2-4 ਹੀ ਸੀਗੇ, ਉਹਦਾ ਮਾਹੌਲ ਦੇਖ ਕੇ ਵਾਪਸ ਚਲੇ ਗਏ। ਤੁਸੀਂ ਲਾ ਲਾ ਸਾਹਿਬ, ਇੰਨੀ ਠੰਡ ਹੋਣ ਦੇ ਬਾਵਜੂਦ ਵੀ ਉੱਥੇ ਲੋਕ ਪਾਣੀ ਪੀ ਜਾਂਦੇ ਸੀ, ਆਈਡੀਆ ਲਾ ਸਕਦੇ ਥੋੜਾ ਜਿਹਾ। ਉੱਥੇ ਤਾਂ ਨਹੀਂ ਹੋਇਆ ਮੇਰੇ ਨਾਲ, ਪਰ ਲੇਕਿਨ ਮੇਰਾ ਇੱਕ ਇੰਸੀਡੈਂਟ ਇੱਥੇ ਜ਼ਰੂਰ ਹੋਈ ਹੈ ਵੀ ਇੱਕ ਅੰਤਰਰਾਸ਼ਟਰੀ ਬੈਂਕਿੰਗ ਵਿਭਾਗ ਹੈ ਕਨੌਟ ਪਲੇਸ, ਕਿਉਂਕਿ ਇੱਥੋਂ ਜਦੋਂ ਨਹੀਂ ਹੋਏ ਮਿਲੇ ਸਾਨੂੰ, ਕੁਛ ਤੁਹਾਨੂੰ ਪਤਾ ਲੱਗਿਆ ਵੀ ਇਹ ਕੋਈ ਨਹੀਂ ਬਾਹਰਲੇ ਪਾਸਪੋਰਟ ਵਾਲਿਆਂ ਨੂੰ ਕੋਈ ਪੈਸਾ ਪੂਸਾ ਨਹੀਂ ਐਕਸਚੇਂਜ ਕਰ ਰਹੇ, ਇਹ ਕਹਿੰਦੇ ਵੀ ਜੇ ਪੈਸੇ ਤਾਂ ਲੈਣੇ ਹੀ ਹਰ ਇੱਕ ਨੇ, ਹੁਣ ਚਾਹੀਦੇ ਨੇ ਅਤੇ ਖਰਚਣੇ ਨੇ, ਜਿਹੜਾ ਬੰਦਾ ਟੂਰਿਸਟ ਆਇਆ ਅਤੇ ਅਸੀਂ ਵੀ ਹੁਣ ਇਸ ਤਰ੍ਹਾਂ ਦੇ ਟੂਰਿਸਟ ਹੀ ਹੋ ਗਏ ਇੱਕ ਤਰ੍ਹਾਂ ਦੇ, ਅਸੀਂ ਕਹਿੰਦੇ ਹਾਂ ਵੀ ਚਲੋ ਉੱਥੇ ਜਾਂਦੇ ਹਾਂ ਵੀ ਸਾਨੂੰ ਪੈਸੇ ਚਾਹੀਦੇ ਨੇ, ਕਿੱਦਾਂ ਕੀ ਕਰੀਏ ਵੀ ਪ੍ਰੋਪਰ ਪ੍ਰੋਸੀਜਰ ਤਾਂ ਦੇਖੀਏ ਨਾ ਵੀ ਕੀ ਆ ਇਹ। ਉੱਥੇ ਅਸੀਂ ਗਏ ਤੇ ਉੱਥੇ ਇੱਕ ਆਇਰਲੈਂਡ ਦੀ ਲੇਡੀ ਸੀਗੀ, ਉੱਥੇ ਉਹਨਾਂ ਨਾਲ ਲੜ ਰਹੀ ਸੀ, ਉਹ ਕਹਿੰਦੀ ਵੀ $70 ਹਰ ਵੀਕ ਦੇ ਇਹ ਚੇਂਜ ਕਰਦੇ ਨੇ, ਅਤੇ ਅੱਜ ਕਹਿੰਦੀ ਆ ਕਿ ਮੰਡੇ ਨੂੰ ਮੈਨੂੰ ਮਿਲੇ ਸੀ, ਅਤੇ ਅੱਜ ਮੰਡੇ ਆ ਅਤੇ ਮੈਂ ਆ ਗਈ ਹਾਂ ਦੁਬਾਰਾ ਲੈਣ, ਅਤੇ ਇਹਨਾਂ ਨੇ ਕਿਹਾ ਆ ਵੀ ਕਹਿੰਦੇ ਸਾਡੇ ਏਟੀਐਮ 'ਚ ਪੈਸੇ ਹੈ ਨਹੀਂ, ਇਹ ਅੰਤਰਰਾਸ਼ਟਰੀ ਬੈਂਕਿੰਗ ਵਿਭਾਗ ਕਨੌਟ ਪਲੇਸ ਦੀ ਗੱਲ ਹੈ ਕਿ ਜਿਹੜੇ ਕਿ ਇੰਟਰਨੈਸ਼ਨਲ ਨੂੰ ਦੂਜਾ ਕਰਦੇ ਆ, ਦਿੱਲੀ ਦੇ ਵਿੱਚ ਇੱਕੋ ਹੀ ਮਤਲਬ ਇੱਕ ਤਰ੍ਹਾਂ ਦੀਆਂ ਲਿਮਿਟਡ ਜਿਹੀਆਂ ਬੈਂਕਾਂ ਬੁੰਕਾਂ ਹੈਗੀਆਂ ਨੇ, ਆਰ ਬੀ ਆਈ ਦੀ ਵੀ ਇੱਕੋ ਹੀ ਬ੍ਰਾਂਚ ਹੈ, ਅਤੇ ਮਤਲਬ ਗਰਾਊਂਡ ਰਿਐਲਿਟੀ ਬਹੁਤ ਡਿਫਰੈਂਟ ਆ, ਬਹੁਤ ਮਤਲਬ ਦੂਸਰੇ ਨਾਲੋਂ, ਹਾਲਾਂਕਿ ਕਾਗਜ਼ਾਂ ਜਦੋਂ ਉਹਨਾਂ ਨੇ ਸਾਰਾ ਸਿਸਟਮ ਬਣਾਏ ਹੋਏ ਆ। ਦੂਜੇ ਪਾਸੇ ਇਹ ਵੀ ਪਤਾ ਲੱਗਾ ਸੀ ਵੀ ਜੇ ਇਹਨੂੰ ਪੈਸੇ ਚੇਂਜ ਕਰਾਉਣੇ ਆ $70, ਉਹ ਇੱਕ ਬੈਂਕ ਤੋਂ ਕਰਾ ਲਓ, ਫਿਰ ਦੂਸਰੀ ਜਗ੍ਹਾ ਜਾ ਕੇ ਦੂਸਰੇ ਸਟੇਟ ਤੋਂ ਕਿਤੇ ਹੋਰ ਕਿਤੇ ਕਰਾ ਲਓ, ਕਿਉਂਕਿ ਇਹਨਾਂ ਦਾ ਸ਼ੋਰਟ ਟਾਈਮ ਦੇ ਵਿੱਚ ਹੀ ਹੋਏ ਆ ਡਿਸੀਜ਼ਨ ਸਾਰੇ, ਬਹੁਤ ਕੋਈ ਇਹ ਲਿੰਕ ਹੈ ਨੀਗਾ ਡਿਫਰੈਂਟ ਸਟੇਟਸ ਦੇ ਵਿੱਚ ਨਾ ਵੀ ਜੇ ਤੁਸੀਂ $170 ਲੈ ਲੈ, ਕੱਲ ਪਰਸੋਂ ਜਾ ਕੇ ਪੰਜਾਬ 'ਚ ਲੈ ਲਓ, ਫਿਰ ਹਰਿਆਣਾ 'ਚ ਲੈ ਲੈ, ਤੇ ਲੋਕੀ ਦੱਸਦੇ ਨੇ ਵੀ ਇੱਦਾਂ ਵੀ ਕਰ ਰਹੇ ਨੇ, ਕਿਉਂਕਿ ਓਬਵੀਅਸਲੀ ਉਹ ਕਹਿੰਦੇ ਸੀ ਰੁਪਏ ਹਫ਼ਤੇ 'ਚ ਸਰਦਾ ਪੈ ਨਹੀਂ ਗਾ ਕਿਸੇ ਦਾ ਕੁਛ ਵੀ ਨਾ ਰਹਿਣ ਸਿਵਲ ਸਰਵਿਸ ਦੀ ਇੰਡੀਅਨ ਟੂਰਿਜ਼ਮ ਵਿੱਚ ਵਾਜ਼ੀ ਸੈਡ
ਤੇ ਉਹ ਫਿਰ ਜੁਗਾੜ ਲਾਉਣ ਦੀ ਕੋਸ਼ਿਸ਼ ਕਰਦੇ ਆ ਲੋਕ। ਤੇ ਬਾਕੀ ਏਟੀਐਮਸ ਦਾ ਕੀ ਹਾਲ ਹੈ ਜੀ, ਏਟੀਐਮਸ 'ਚੋਂ ਪੈਸੇ ਨਿਕਲਣੇ ਸ਼ੁਰੂ ਹੋ ਗਏ?
ਏਟੀਐਮਸ ਕਈਆਂ 'ਚ ਹੈਗੇ ਨੇ, ਐਵੇਂ ਕੀ ਹੈ ਤੁਹਾਨੂੰ, ਮੈਂ ਉੱਥੇ ਜੇ 10,000 ਜਦੋਂ ਵਧਿਆ ਇਹਨਾਂ ਨੇ, ਕੱਲ੍ਹ ਪਰਸੋਂ ਦੀ ਗੱਲ ਹੈ, ਆਈ ਵਾਜ਼ ਇਨ ਦਿੱਲੀ, ਉੱਥੋਂ ਕੀਤਾ ਤੇ ਇੱਕ ਤੋਂ ਉਹਨਾਂ ਨੇ 10,000 ਕਿਸੇ ਨੇ ਕਢਵਾਏ ਆ, ਉਹ ਕਹਿੰਦਾ ਯੈਸ, ਮੈਂ ਨਾਲ ਸੀਗਾ ਉਹਦੇ, ਤੇ ਕਢਵਾਏ ਨੀ ਸੋਰੀ, ਉਹਦੇ ਕੋਲ ਪੁੱਛਿਆ, ਅਸੀਂ ਕਹਿੰਦੇ ਅਸੀਂ ਪੈਸੇ ਤਾਂ ਸਾਡੇ ਪੈ ਨਹੀਂ ਸੀਗਾ, ਪੁੱਛਿਆ ਤਾਂ ਉਹਨੇ ਕਿਹਾ, ਕਹਿੰਦਾ ਹਾਂ ਹੈਗੇ ਵੀ ਕਢਵਾ ਸਕਦੇ ਹੋ, ਤੇ ਲੇਕਿਨ ਉੱਥੇ ਜਿਹੜਾ ਸੀ ਸੇਮ ਹੀ ਸਿਸਟਮ ਜਿਹੜਾ ਉੱਥੇ ਸੀਗਾ ਉਹ ਦੂਸਰੀ ਏਟੀਐਮ ਦੇ ਵਿੱਚ, ਉਹ ਕਹਿੰਦੇ ਸਾਡੇ ਕੋਲ 5,000 ਵੀ ਹੈ ਨੀਗਾ, ਕਹਿੰਦੇ ਏਟੀਐਮ 'ਚ ਕੱਲ੍ਹ ਆਇਓ ਜੀ। ਜਿਹੜੇ ਜਾਣ ਪਛਾਣ ਵਾਲੇ ਨੇ ਸਰਕਲ ਨੇ ਉੱਥੇ ਬੰਦੇ ਦਾ ਹੱਥ ਦੂਰ ਕਰੀ ਜਾਂਦੇ ਆ, ਕਿਸੇ ਨੂੰ 2,000 ਦਾ ਨੋਟ ਨਹੀਂ ਲੁੱਟਾ, ਉਹ ਕਹਿੰਦਾ ਚੱਲ 1,000 ਕੋਈ ਗੱਲ ਨੀ, ਤੁਹਾਡਾ ਬੈਲੈਂਸ ਰਹਿ ਗਿਆ ਫਿਰ ਲੈ ਜਾਓ, ਤੇ ਸਾਡਾ ਆਪ ਕਿਸੇ ਕੋਲ 1,000 ਰਹਿ ਗਿਆ, ਹੁਣ ਜਾ ਕੇ ਦੁਬਾਰਾ ਲਾਵਾਂਗੇ ਦਿੱਲੀ, ਜਿੱਦਾਂ ਹੀ ਭੁੱਲ ਜਾਣਾ ਭਾਵੇਂ ਜਾ ਕੇ ਉਹਨੇ 1,000 ਰੁਪਇਆ ਫਿਰ ਲੈ ਲਿਓ ਦਿੱਲੀ ਦੁਕਾਨ ਦੇ ਉੱਤੋਂ, ਜਾ ਕੇ ਜੇ ਚੇਤਾ ਰਹਿ ਗਿਆ ਠੀਕ ਹੈ ਤੁਹਾਡਾ ਗਿਆ,
ਨਹੀਂ ਇਹੀ ਸਮਝ ਲਿਓ ਵਿਆਹ ਤੇ ਪਾਤੇ ਪਕੌੜੇ ਖਾ ਲੇ। ਜੀ ਸੁਰਿੰਦਰ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲਬਾਤ ਕਰਨ ਲਈ।
ਨੋ ਪ੍ਰੋਬਲਮ, ਥੈਂਕ ਯੂ।
SBS, 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 SBS Radio.